You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਬੀਤੇ ਦਿਨੀਂ ਮੈਲਬਨ ਦੇ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕਨਹੈਮ ਵੱਲੋਂ 5ਵਾਂ ਜੋੜ ਮੇਲਾ ਆਯੋਜਿਤ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਸਾਨੂੰ ਮੇਲੇ 'ਚ ਪੰਜਾਬੀ ਕੁੜੀਆਂ ਦੀਆਂ ਵੇਟ ਲਿਫਟਿੰਗ ਕਰਦੀਆਂ ਦੀਆਂ ਕੁਝ ਅਸਰਦਾਇਕ ਤਸਵੀਰਾਂ ਵੀ ਵੇਖਣ ਨੂੰ ਮਿਲੀਆਂ। ਇਸ ਪਾਵਰ ਲਿਫਟਿੰਗ ਮੁਕਾਬਲੇ 'ਚ ਜੇਤੂ ਕੁੜੀਆਂ 'ਚੋਂ ਜਸਮੀਤ ਕੌਰ ਨੇ ਅੱਜ ਸਾਡੇ ਨਾਲ ਸਾਂਝ ਪਾਈ ਹੈ। ਆਓ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਪ੍ਰੋਗਰਾਮ 'ਚ ਗੂੜਾ ਜਿਹਾ ਸਵਾਗਤ ਜਸਮੀਤ।
ਥੈਂਕ ਯੂ ਸੁਮੀਤ ਕੌਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਮੈਨੂੰ ਇਨਵਾਈਟ ਕਰਨ ਵਾਸਤੇ, ਆਪਣੇ ਮੇਲੇ ਦੇ ਬਾਰੇ ਵਿਊਜ਼ ਸ਼ੇਅਰ ਕਰਨ ਵਾਸਤੇ ਤੇ ਹੋਰ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਜਸਮੀਤ, ਆ ਜਿਹੜਾ ਮੁਕਾਬਲਾ ਹੋਇਆ ਹੈ ਉਸ ਬਾਰੇ ਥੋੜਾ ਵਿਸਥਾਰ ਵਿੱਚ ਸਾਡੇ ਸਰੋਤਿਆਂ ਨੂੰ ਦੱਸੋ।
ਜ਼ਰੂਰ ਜੀ, ਇਹ ਮੇਲਾ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕਨਹੈਮ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਕਬੱਡੀ ਦੇ ਨਾਲ ਨਾਲ ਪਾਵਰ ਲਿਫਟਿੰਗ ਦੇ ਮੁਕਾਬਲੇ ਵੀ ਸੀਗੇ। ਐਂਡ ਉਹਨਾਂ ਨੇ ਇਸ ਟਾਈਮ ਪਹਿਲੀ ਵਾਰੀ ਮੈਲਬਨ ਦੇ ਵਿੱਚ ਕੁੜੀਆਂ ਦਾ ਪਾਵਰ ਲਿਫਟਿੰਗ ਦਾ ਕੰਪੀਟੀਸ਼ਨ ਕਰਵਾਇਆ ਤੇ ਇਹ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਤਿੰਦਰਜੀਤ ਸਿੰਘ ਤੇ ਪਰਮ ਨੇ। ਐਂਡ ਉਹਦੇ ਵਿੱਚ ਮੈਂ ਕੁੜੀਆਂ ਦੀ ਟੀਮ ਲੈ ਕੇ ਗਈ। ਅਸੀਂ 4 ਕੁੜੀਆਂ ਸੀਗੀਆਂ ਜੋ ਕਿ ਪ੍ਰੋਫੈਸ਼ਨਲ ਪਾਵਰ ਲਿਫਟਿੰਗ ਕੰਪੀਟੀਟਰਸ ਆ। ਐਂਡ ਬਹੁਤ ਵਧੀਆ ਆਰਗੇਨਾਈਜ਼ ਕੀਤਾ ਸੀ, ਬਹੁਤ ਜ਼ਿਆਦਾ ਸਾਨੂੰ ਬਹੁਤ ਆਡੀਅੰਸ ਨੇ ਸਪੋਰਟ ਕੀਤਾ, ਬਹੁਤ ਭਰਵਾਂ ਹੁੰਗਾਰਾ ਮਿਲਿਆ। ਜਦੋਂ ਅਸੀਂ ਪਰਫੋਰਮ ਕਰ ਰਹੇ ਹੁੰਦੇ ਸੀ ਤਾਂ ਜਿਹੜਾ ਕਰਾਊਡ ਸੀਗਾ ਉਹ ਕਬੱਡੀ ਨਾਲੋਂ ਵੀ ਜ਼ਿਆਦਾ ਉੱਧਰ ਹੋ ਜਾਂਦਾ ਸੀ ਜਿੱਥੇ ਅਸੀਂ ਪਾਵਰ ਲਿਫਟਿੰਗ ਦਾ ਕਰ ਰਹੇ ਸੀ ਕੰਪੀਟੀਸ਼ਨ ਤੇ ਬਹੁਤ ਵਧੀਆ ਲੱਗਿਆ, ਬਹੁਤ ਹੀ ਵਧੀਆ ਆਰਗੇਨਾਈਜ਼ ਕੀਤਾ ਗਿਆ ਸੀਗਾ
ਜੀ। ਤੇ ਫਿਰ ਕਿਹੋ ਜਿਹਾ ਅਹਿਸਾਸ ਰਹੇ ਜਦ ਲੋਕੀ ਇੰਨੀ ਜ਼ਿਆਦਾ ਹੱਲਾਸ਼ੇਰੀ ਦੇ ਰਹੇ ਸੀ?
ਜ਼ਰੂਰ ਜੀ, ਬਹੁਤ ਵਧੀਆ ਸਵਾਲ ਹੈ ਕਿਉਂਕਿ ਜਦੋਂ ਅਸੀਂ ਗਏ ਸੀ ਉਦੋਂ ਸਾਨੂੰ ਲੱਗਿਆ ਕਿ ਇਹੋ ਜਿਹੇ ਖੁੱਲੇ ਮਾਹੌਲ ਦੇ ਵਿੱਚ ਕੰਪੀਟ ਕਰਨਾ ਥੋੜਾ ਜਿਹਾ ਡਿਫਿਕਲਟ ਹੈ, ਬਟ ਜਦੋਂ ਅਸੀਂ ਕੰਪੀਟ ਕਰਨਾ ਸ਼ੁਰੂ ਕੀਤਾ ਉਸ ਟਾਈਮ ਸਾਰੇ ਲੋਕ ਆਲੇ ਦੁਆਲੇ ਇਕੱਠੇ ਹੋ ਗਏ ਤੇ ਦੇਖਣ ਲੱਗ ਗਏ ਤੇ ਬਹੁਤ ਜ਼ਿਆਦਾ ਲੋਕਾਂ ਨੇ ਚੀਅਰ ਕੀਤਾ, ਤਾੜੀਆਂ ਵੱਜ ਰਹੀਆਂ ਸੀਗੀਆਂ, ਹੱਲਾਸ਼ੇਰੀ ਮਿਲ ਰਹੀ ਸੀਗੀ। ਜਦੋਂ ਅਸੀਂ ਪਾਵਰ ਲਿਫਟਿੰਗ ਕਰਦੇ ਹਾਂ ਅਸੀਂ ਹੈਵੀ ਤੋਂ ਹੈਵੀ ਵੇਟ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਜਦੋਂ ਅਸੀਂ ਅਟੈਂਪਟ ਕਰਨ ਜਾਂਦੇ ਹਾਂ ਥੋੜ੍ਹਾ ਜਿਹਾ ਡਰ ਲੱਗਦਾ ਹੁੰਦਾ ਕਿ ਵੇਟ ਚੱਕ ਸਕਾਂਗੇ ਕਿ ਨਹੀਂ ਤੇ ਉਸ ਦੌਰਾਨ ਵੀ ਆਡੀਅੰਸ ਨੇ ਸਾਰੇ ਜਿੰਨੇ ਵੀ ਲੋਕ ਉੱਥੇ ਆਏ ਸੀ ਆਪਣੇ ਭੈਣ ਭਰਾ ਸਾਰਿਆਂ ਨੇ ਬਹੁਤ ਜ਼ਿਆਦਾ ਚੀਅਰ ਅਪ ਕੀਤਾ, ਕੋਸ਼ਿਸ਼ ਕੀਤੀ ਕਿ ਸਾਨੂੰ ਉਹ ਥੋੜ੍ਹਾ ਜਿਹਾ ਮੋਟੀਵੇਟ ਕਰ ਸਕਣ ਆਪਣੀਆਂ ਤਾੜੀਆਂ ਨਾਲ, ਆਪਣੀ ਆਵਾਜ਼ ਦੇ ਨਾਲ ਤੇ ਡੈਫੀਨੇਟਲੀ ਉਹ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ ਕਿਉਂਕਿ ਮੈਂ ਤੇ ਬਾਕੀ ਕੁੜੀਆਂ ਨੇ ਪਹਿਲਾਂ ਪ੍ਰੋਫੈਸ਼ਨਲ ਕੰਪੀਟੀਸ਼ਨ ਚ ਕੰਪੀਟ ਕੀਤਾ, ਬਟ ਕਿਉਂਕਿ ਉੱਥੇ ਆਪਣੇ ਕਮਿਊਨਿਟੀ ਦੇ ਲੋਕ ਨਹੀਂ ਹੁੰਦੇ ਤਾਂ ਉਹ ਮੋਟੀਵੇਸ਼ਨ ਨਹੀਂ ਮਿਲਦੀ ਤੇ ਉਸ ਮਾਹੌਲ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ, ਬਹੁਤ ਵਧੀਆ ਲੱਗਿਆ ਕਿ ਸਾਰੇ ਲੋਕ ਇੰਨਾ ਜ਼ਿਆਦਾ ਇੰਟਰਸਟ ਲੈ ਰਹੇ ਨੇ, ਸਪੋਰਟ ਕਰ ਰਹੇ ਨੇ, ਪੁਸ਼ ਕਰ ਰਹੇ ਨੇ ਸਾਨੂੰ ਕਿ ਅਸੀਂ ਹੋਰ ਜ਼ਿਆਦਾ ਵਧੀਆ ਕਰੀਏ ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਲੱਗੀ ਉਹ ਇਹ ਲੱਗੀ ਕਿ ਆਡੀਅੰਸ ਦੇ ਵਿੱਚੋਂ ਦੀ ਕੁੜੀਆਂ ਨੇ ਆ ਕੇ ਔਨ ਦਾ ਸਪੋਟ ਬਹੁਤ ਮੋਟੀਵੇਸ਼ਨ ਦਿਖਾਈ ਕਿ ਉਹ ਵੀ ਕਰਨਾ ਚਾਹੁੰਦੀਆਂ ਨੇ। ਐਂਡ ਬਹੁਤ ਸਾਰੀਆਂ ਕੁੜੀਆਂ ਨੇ ਕੰਪੀਟ ਵੀ ਕੀਤਾ ਵਿੱਚ ਸਾਡੇ ਨਾਲ ਔਨ ਦਾ ਸਪੋਟ ਆ ਕੇ, ਜੋ ਕਿ ਆਈ ਥਿੰਕ ਕਿ ਸਾਡੇ ਵਾਸਤੇ ਬਹੁਤ ਵੱਡੀ ਜਿੱਤ ਆ ਕਿਉਂਕਿ ਸਾਡਾ ਇਹੀ ਮੋਟਿਵ ਸੀਗਾ ਕਿ ਅਸੀਂ ਕੁੜੀਆਂ ਨੂੰ ਸ਼ੋਅ ਕਰੀਏ ਕਿ ਉਹ ਵੇਟ ਲਿਫਟਿੰਗ ਉਹ ਵੀ ਕਰ ਸਕਦੀਆਂ ਨੇ ਤੇ ਉਹਨਾਂ ਨੇ ਅੱਗੇ ਆ ਕੇ ਇਹਦੇ ਵਿੱਚ ਪਾਰਟੀਸਪੇਟ ਵੀ ਕੀਤਾ।
ਜੀ ਜਸਮੀਤ, ਜਿਵੇਂ ਕਿ ਤੁਸੀਂ ਗੱਲ ਕੀਤੀ ਆ ਕਿ ਕੁੜੀਆਂ ਵੀ ਕਰਨੀਆਂ ਚਾਹੁੰਦੀਆਂ ਨੇ ਵੇਟ ਲਿਫਟਿੰਗ, ਪਰ ਅਸੀਂ ਨੋਰਮਲ ਵੇਖਦੇ ਹਾਂ ਕਿ ਸਾਡੇ ਪਰਿਵਾਰਾਂ 'ਚ ਔਰਤਾਂ ਪ੍ਰਤੀ ਫਿਕਰ ਲੋੜ ਨਾਲੋਂ ਵੱਧ ਜਾਂਦੀ ਹੈ। ਕਦੇ ਕਿਸੇ ਨੇ ਕਿਹਾ ਕਿ ਵੇਟ ਲਿਫਟਿੰਗ ਇਜ਼ ਨੋਟ ਫਾਰ ਗਰਲਸ, ਕੁੜੀਆਂ ਲਈ ਨਹੀਂ ਆ, ਜਾਂ ਕੁਛ ਹੋਰ ਅਜਿਹਾ?
ਹਾਂਜੀ ਸੁਮਿਤ ਜੀ, ਇਹ ਬਹੁਤ ਕਾਮਨਲੀ ਸੁਣਨ ਨੂੰ ਮਿਲਦਾ ਕਿ ਵੇਟ ਲਿਫਟਿੰਗ ਕੁੜੀਆਂ ਵਾਸਤੇ ਨਹੀਂ ਆ, ਜਾਂ ਫਿਰ ਇਹ ਤੁਹਾਨੂੰ ਨਹੀਂ ਕਰਨੀ ਚਾਹੀਦੀ, ਤੁਹਾਨੂੰ ਇੰਜਰੀ ਹੋ ਜੂਗੀ, ਇਹ ਮੁੰਡਿਆਂ ਵਾਸਤੇ ਹੈ, ਜਾਂ ਫਿਰ ਕੁੜੀਆਂ ਸੋਹਣੀਆਂ ਨਹੀਂ ਲੱਗਦੀਆਂ ਕਰਦੀਆਂ, ਇਹ ਵਧੀਆ ਗੱਲ ਨਹੀਂ ਆ, ਬਹੁਤ ਲੋਕਾਂ ਨੇ ਕਿਹਾ। ਬਟ ਆਈ ਥਿੰਕ ਕਿ ਹੁਣ ਲੋਕ ਬਦਲ ਰਹੇ ਨੇ, ਜਦੋਂ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਹੋ ਆਪਣੀ ਮੋਟੀਵੇਸ਼ਨ ਸ਼ੇਅਰ ਕਰਦੇ ਹੋ ਤੇ ਫਿਰ ਉਹ ਤੁਹਾਨੂੰ ਐਕਚੁਅਲੀ ਕਰਦੇ ਦੇਖਦੇ ਨੇ। ਆਈ ਥਿੰਕ ਸੋਸ਼ਲ ਮੀਡੀਆ ਬਹੁਤ ਵਧੀਆ ਟੂਲ ਹੈ ਆਪਣੀ ਪ੍ਰੋਗਰੈਸ ਸ਼ੇਅਰ ਕਰਨ ਲਈ ਤੇ ਓਵਰ ਟਾਈਮ ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਆ ਕਿ ਐਕਚੁਅਲੀ ਕੁੜੀਆਂ ਕਰਨਾ ਚਾਹੁੰਦੀਆਂ ਨੇ, ਕਿਉਂਕਿ ਮੈਨੂੰ ਬਹੁਤ ਵਾਰੀ ਇਹ ਕੁੜੀਆਂ ਨੇ ਸਵਾਲ ਪੁੱਛਿਆ ਵੀ ਉਹ ਕਿਸ ਤਰ੍ਹਾਂ ਸ਼ੁਰੂ ਕਰ ਸਕਦੀਆਂ ਨੇ ਵੇਟ ਲਿਫਟਿੰਗ ਕਰਨੀ, ਕੀ ਕਰ ਸਕਦੀਆਂ ਨੇ, ਕਿਹੜੇ ਸਟੈਪਸ ਲੈ ਸਕਦੀਆਂ ਨੇ ਪਹਿਲਾਂ, ਕਿਉਂਕਿ ਉਹਨਾਂ ਨੇ ਕਦੇ ਕੀਤੀ ਨਹੀਂ। ਐਂਡ ਸੇਮ ਇਹੀ ਚੀਜ਼ ਉਸ ਮੇਲੇ ਦੇ ਵਿੱਚ ਵੀ ਹੋਈ ਕਿ ਜਦੋਂ ਕੁੜੀਆਂ ਨੇ ਦੇਖਿਆ, ਕਈ ਇਹੋ ਜਿਹੀਆਂ ਕੁੜੀਆਂ ਸੀ ਜਿਨ੍ਹਾਂ ਨੇ ਕਦੇ ਵੀ ਜਿਹੜੀ ਅਸੀਂ ਸਕੁਆਡ ਡੈਡ ਲਿਫਟ ਤੇ ਬੈਂਚ ਪ੍ਰੈਸ ਤਿੰਨ ਲਿਫਟ ਕਰਦੇ ਹਾਂ ਕੰਪੀਟੀਸ਼ਨ ਦੇ ਵਿੱਚ, ਕਦੇ ਨਹੀਂ ਸੀ ਕੀਤੀਆਂ। ਉਹਨਾਂ ਨੇ ਔਨ ਦਾ ਡੇ ਸਾਡੇ ਕੋਲੋਂ ਸਮਝ ਕੇ ਕਿ ਕਿੱਦਾਂ ਕਰਨੀ ਹੈ ਮੂਵਮੈਂਟ, ਉਹਨਾਂ ਨੇ ਕਾਫੀ ਹੈਵੀ ਹੈਵੀ ਕਰ ਲਈਆਂ, ਤਾਂ ਉਹ ਵੀ ਸਰਪ੍ਰਾਈਜ਼ਡ ਸੀਗੇ, ਅਸੀਂ ਵੀ ਸਰਪ੍ਰਾਈਜ਼ਡ ਸੀਗੇ। ਤੇ ਆਈ ਥਿੰਕ ਕਿ ਇਹ ਕਾਮਨ ਸਭ ਦੀ ਥਿੰਕਿੰਗ ਹੁੰਦੀ ਹੈ, ਮੇਰੀ ਵੀ ਸੀਗੀ ਪਹਿਲਾਂ, ਬਟ ਵੀ ਆਰ ਕੁੜੀਆਂ ਨੂੰ ਵੀ ਬਹੁਤ ਕੈਪੇਬਲ ਹੁੰਦੀਆਂ ਨੇ ਵੇਟ ਲਿਫਟਿੰਗ ਕਰਨ ਦੇ। ਇਟ ਟੇਕਸ ਥੋੜ੍ਹਾ ਟਾਈਮ ਜ਼ਿਆਦਾ ਲੱਗਦਾ, ਬਟ ਬਹੁਤ ਲੋਕ ਕੁੜੀਆਂ ਸਰਪ੍ਰਾਈਜ਼ ਹੁੰਦੀਆਂ ਨੇ ਜਦੋਂ ਉਹ ਦੇਖਦੀਆਂ ਨੇ ਕਿ ਦੇਖ ਬਹੁਤ ਜ਼ਿਆਦਾ ਭਾਰ ਚੱਕ ਸਕਦੀਆਂ ਨੇ ਤੇ ਸੇਫਲੀ ਚੱਕ ਸਕਦੀਆਂ ਨੇ।
ਤੇ ਮੁਕਾਬਲੇ 'ਚ ਜਾਂ ਨੋਰਮਲ ਮੁਕਾਬਲਿਆਂ 'ਚ ਵੀ ਕਿੰਨਾ ਕੁ ਵੇਟ ਲਿਫਟ ਕੀਤਾ ਜਾਂਦਾ, ਕਿੰਨਾ ਵੇਟ ਕਿੰਨਾ ਹੁੰਦਾ?
ਤਿੰਨ ਮੂਵਮੈਂਟਸ ਹੁੰਦੀਆਂ ਨੇ, ਸਕੁਆਟ ਹੁੰਦੀਆਂ ਨੇ ਜਿਵੇਂ ਕਿ ਬੈਕ ਉੱਠਣਾ ਵੇਟ ਦੇ ਨਾਲ, ਉਹਦੇ ਵਿੱਚ ਹਰ ਇੱਕ ਬੰਦੇ ਦੇ ਐਕਸਪੀਰੀਅੰਸ ਤੇ ਏਜ ਗਰੁੱਪ ਦੇ ਹਿਸਾਬ ਨਾਲ ਤੇ ਵੇਟ ਦੇ ਹਿਸਾਬ ਨਾਲ ਕਿ ਉਹਨਾਂ ਦਾ ਖੁਦ ਦਾ ਵੇਟ ਕਿੰਨਾ ਹੈ, ਇਹ ਉਹਦੇ ਤੇ ਡਿਪੈਂਡ ਕਰਦਾ। ਕਿਤੋਂ ਇਹ 80 ਕਿਲੋ ਤੋਂ ਲੈ ਕੇ ਚੱਕਣ ਵਾਲੀਆਂ ਜਿਹੜੇ ਜ਼ਿਆਦਾ ਐਕਸਪੀਰੀਅੰਸਡ ਹੁੰਦੇ ਨੇ ਪਾਵਰ ਲਿਫਟਰਸ 200 ਕਿਲੋ ਤੱਕ ਚੱਕ ਲੈਂਦੇ ਨੇ। ਉਸੇ ਤਰ੍ਹਾਂ ਬੈਂਚ ਪ੍ਰੈਸ ਜਿਹੜਾ ਕਿ ਤੁਸੀਂ ਆਪਣੀ ਚੈਸਟ ਦੇ ਨਾਲ ਚੱਕਦੇ ਹੋ ਵੇਟ, ਉਹਦੇ ਵਿੱਚ ਅਰਾਊਂਡ ਕੁੜੀਆਂ 100 ਕਿਲੋ ਤੱਕ ਚੱਕ ਲੈਂਦੀਆਂ ਨੇ। ਤੇ ਡੈਡ ਲਿਫਟ ਜਿਹੜੀ ਕਿ ਤੁਸੀਂ ਥੱਲੋਂ ਦੀ ਫਲੋਰ ਤੋਂ ਦੀ ਚੱਕਣਾ ਵੇਟ ਐਂਡ ਖੜੇ ਹੋਣਾ ਚੱਕ ਕੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਕੁੜੀਆਂ ਹੈਵੀ ਚੱਕਦੀਆਂ ਨੇ, 150-200 ਤੱਕ ਉਹਦੇ 'ਚ ਵੀ ਚੱਕ ਲੈਂਦੀਆਂ ਨੇ। ਤੇ ਇਸ ਕੰਪੀਟੀਸ਼ਨ ਦੇ ਵਿੱਚ ਵੀ ਸਭ ਤੋਂ ਹੈਵੀ ਸਕੁਆਟ ਜਿਹੜੀ ਕਿ ਮੈਂ ਲਾਈ ਸੀ ਉਹ 135 ਸੀਗੀ, ਤੇ ਜਿਹੜੀ ਬੈਂਚ ਪ੍ਰੈਸ ਲਾਈ ਸੀ ਉਹ ਕਿਮ ਨੇ ਲਾਈ ਸੀਗੀ, ਉਹ 80 ਕਿਲੋ ਦੇ ਅਰਾਊਂਡ ਸੀਗੀ। ਤੇ ਡੈਡ ਲਿਫਟ ਸੀਗੀ ਸਭ ਤੋਂ ਹੈਵੀ 140 kg ਦੇ ਅਰਾਊਂਡ। ਤੇ ਆਈ ਥਿੰਕ ਇਹ ਬਹੁਤ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਕਹਿ ਸਕਦੇ ਹਾਂ ਕਿ ਸਾਰਿਆਂ ਨੇ ਪ੍ਰਦਰਸ਼ਨ ਕੀਤਾ। ਤੇ ਜਿਹੜੀਆਂ ਅਨਟ੍ਰੇਨਡ ਕੁੜੀਆਂ ਸੀ ਜਿਹੜੀਆਂ ਆਡੀਅੰਸ 'ਚੋਂ ਆਈਆਂ ਸੀਗੀਆਂ, ਉਹਨਾਂ ਨੇ ਵੀ 100 ਕਿਲੋ ਤੱਕ ਚੱਕਿਆ, ਜਿਹੜੀ ਕਿ ਬਹੁਤ ਹੀ ਜ਼ਿਆਦਾ ਰਿਮਾਰਕੇਬਲ ਚੀਜ਼ ਸੀਗੀ ਐਂਡ ਬਹੁਤ ਹੀ ਜ਼ਿਆਦਾ ਲੋਕਾਂ ਨੇ ਉਹਨੂੰ ਸਪੋਰਟ ਕੀਤਾ।
ਜੀ ਜਸਮੀਤ, ਜੇ ਇਸ ਤੋਂ ਇਲਾਵਾ ਤੁਹਾਡੀ ਕਹਾਣੀ ਦੀ ਗੱਲ ਕਰੀਏ, ਵੇਟ ਲਿਫਟਿੰਗ 'ਚ ਤੁਹਾਡਾ ਆਉਣਾ ਕਿਵੇਂ ਹੋਇਆ, ਆਪਣੀ ਕਹਾਣੀ ਆਪਣੀ ਜ਼ੁਬਾਨੀ ਸਾਡੇ ਨਾਲ ਸ਼ੇਅਰ ਕਰੋ।
ਸ਼ੁਕਰੀਆ ਸੁਮੀਤ ਜੀ। ਮੇਰੀ ਕਹਾਣੀ ਬਹੁਤ ਅਨਐਕਸਪੈਕਟਿਡ ਤਰੀਕੇ ਨਾਲ ਵੇਟ ਲਿਫਟਿੰਗ ਦੇ ਵਿੱਚ ਮੈਂ ਗਈ, ਕਿਉਂਕਿ ਪ੍ਰੈਗਨੈਂਸੀ ਤੋਂ ਬਾਅਦ ਮੈਨੂੰ ਕਾਫੀ ਪ੍ਰੋਬਲਮਸ ਆਉਣ ਲੱਗ ਗਈਆਂ ਸੀਗੀਆਂ। ਮੇਰੇ ਤੋਂ ਤੁਰਿਆ ਨਹੀਂ ਸੀ ਜਾਂਦਾ, ਮੇਰੇ ਤੋਂ ਉੱਠਿਆ ਨਹੀਂ ਸੀ ਜਾਂਦਾ ਬੈਠ ਕੇ, ਐਂਡ ਹੋਰ ਵੀ ਬਹੁਤ ਸਾਰੀਆਂ ਬਾਹਾਂ ਦੇ ਵਿੱਚ ਪ੍ਰੋਬਲਮ, ਸ਼ੋਲਡਰਸ ਦੇ ਵਿੱਚ, ਨੈਕ ਐਂਡ ਬੈਕ, ਮਤਲਬ ਕਾਫੀ ਜ਼ਿਆਦਾ ਇਸ਼ੂਜ਼ ਆ ਗਏ ਸੀ ਬੋਡੀ ਦੇ ਵਿੱਚ। ਐਂਡ ਐਵੇਂ ਲੱਗਦਾ ਸੀਗਾ ਕਿ ਹੁਣ ਮੈਂ ਜ਼ਿੰਦਗੀ 'ਚ ਕਦੇ ਵੀ ਪਹਿਲਾਂ ਵਾਂਗੂ ਨੋਰਮਲ ਨਹੀਂ ਹੋ ਸਕਦੀ। ਅਤੇ ਡਾਕਟਰਸ ਜਾਂ ਫਿਜ਼ੀਓਥੈਰੇਪਿਸਟ ਦਾ ਕਹਿ ਲਓ ਸੇਮ ਇਹੀ ਸੀਗਾ ਕਿ ਮੈਨੂੰ 1-2 ਸਾਲ ਲੱਗਣਗੇ ਠੀਕ ਹੋਣ ਦੇ ਲਈ। ਅਤੇ ਫਿਰ ਜਦੋਂ ਮੈਨੂੰ 6 ਮੰਥ 'ਤੇ ਡਾਕਟਰ ਨੇ ਕਲੀਅਰੈਂਸ ਦੇ ਦਿੱਤੀ ਕਿ ਹੁਣ ਮੈਂ ਐਕਸਰਸਾਈਜ਼ ਕਰ ਸਕਦੀ ਹਾਂ, ਤਾਂ ਮੇਰੇ ਹਸਬੈਂਡ ਨੇ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਇਕੱਲੀ ਐਕਸਰਸਾਈਜ਼ ਨਾ ਕਰ, ਥੋੜ੍ਹਾ ਬਹੁਤਾ ਭਾਰ ਚੱਕ, ਕਿਉਂਕਿ ਤੂੰ ਭਾਰ ਚੱਕੇਂਗੀ ਤਾਂ ਤੇਰੇ ਮਸਲਸ, ਤੇਰੀ ਬੋਡੀ ਸਟਰੋਂਗ ਹੋਊਗੀ। ਐਂਡ ਮੈਂ ਪ੍ਰੈਗਨੈਂਸੀ ਤੋਂ ਪਹਿਲਾਂ ਵੀ ਭਾਰ ਚੱਕਦੀ ਸੀ, ਪਰ ਉਦੋਂ ਕਦੇ ਮੋਟੀਵੇਸ਼ਨ ਇੱਦਾਂ ਦੀ ਨਹੀਂ ਸੀਗੀ ਕਿ ਜ਼ਿਆਦਾ ਹੌਲੀ ਹੌਲੀ ਹੋਰ ਚੱਕਣਾ ਸ਼ੁਰੂ ਕਰਨਾ ਤਾਂ ਕਿ ਸਟਰੋਂਗ ਬਣੀ। ਉਦੋਂ ਸਿਰਫ ਇਹ ਮੋਟੀਵੇਸ਼ਨ ਸੀ ਕਿ ਫਿੱਟ ਰਹਿਣਾ। ਅਤੇ ਪ੍ਰੈਗਨੈਂਸੀ ਤੋਂ ਬਾਅਦ ਫਿਰ ਹਸਬੈਂਡ ਨੇ ਬਹੁਤ ਮੋਟੀਵੇਸ਼ਨ ਦਿੱਤੀ ਐਂਡ ਟਾਈਮ ਦਿੱਤਾ, ਹੈਲਪ ਕੀਤੀ, ਗਾਈਡ ਕੀਤਾ। ਅਤੇ ਫਿਰ ਮੈਂ ਹੌਲੀ ਹੌਲੀ ਥੋੜ੍ਹਾ ਜਿਹਾ ਭਾਰ ਚੱਕਣਾ ਸ਼ੁਰੂ ਕੀਤਾ। ਅਤੇ ਜਦੋਂ ਮੈਂ ਭਾਰ ਚੁੱਕਣਾ ਸ਼ੁਰੂ ਕੀਤਾ, ਮੈਂ ਨੋਟਿਸ ਕੀਤਾ ਕਿ ਜੋ ਮੈਂ ਫਿਜ਼ੀਓਥੈਰੇਪਿਸਟ ਜਾਂ ਕਾਇਰੋਪ੍ਰੈਕਟਰ ਕੋਲ ਜਾ ਕੇ ਇੰਪਰੂਵਮੈਂਟ ਫੀਲ ਕਰ ਰਹੀ ਸੀ ਕਈ ਮਹੀਨਿਆਂ ਦੇ ਵਿੱਚ, ਉਹ ਮੈਨੂੰ ਕੁਛ ਦਿਨਾਂ ਦੇ ਵਿੱਚ ਵੀ ਉਸ ਤੋਂ ਬਹੁਤ ਜ਼ਿਆਦਾ ਸਟਰੈਂਥ ਦੇ ਵਿੱਚ ਅਤੇ ਮੇਰੇ ਓਵਰਆਲ ਹੈਲਥ ਦੇ ਵਿੱਚ ਇੰਪਰੂਵਮੈਂਟ ਫੀਲ ਹੋਈ। ਅਤੇ ਮੈਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਭਾਰ ਵਧਾਉਣਾ ਸ਼ੁਰੂ ਕਰ ਦਿੱਤਾ ਕਿ ਥੋੜ੍ਹੀਆਂ ਥੋੜ੍ਹੀਆਂ ਐਕਸਰਸਾਈਜ਼ ਵੀ ਹੋਰ ਕੰਪਲੈਕਸ ਕਰਨੀਆਂ ਸ਼ੁਰੂ ਕਰ ਦਿੱਤੀਆਂ, ਰੈਗੂਲਰ ਹੋ ਗਈ ਐਕਸਰਸਾਈਜ਼ ਨਾਲ। ਐਂਡ ਓਵਰ ਟਾਈਮ ਮੈਂ ਫੀਲ ਕੀਤਾ ਕਿ ਮੈਂ ਹੁਣ ਕਾਫੀ ਸਟਰੋਂਗ ਹੋ ਗਈ ਹਾਂ। ਅਤੇ ਫਿਰ ਮੈਨੂੰ ਇਹਦੇ ਵਿੱਚ ਕਾਫੀ ਇੰਟਰਸਟ ਹੋ ਗਿਆ ਕਿ ਮੈਂ ਹੁਣ ਇਹ ਚੀਜ਼ ਛੱਡਣੀ ਨਹੀਂ ਹੈਗੀ, ਇਹਨੂੰ ਕੰਟੀਨਿਊ ਕਰਨਾ, ਔਰ ਮੈਂ ਟੈਸਟ ਕਰਨਾ ਕਿ ਮੈਂ ਹੋਰ ਅੱਗੇ ਕਿੰਨਾ ਜਾ ਸਕਦੀ ਹਾਂ, ਮੈਂ ਕਿੰਨੀ ਕੁ ਸਟਰੋਂਗ ਬਣ ਸਕਦੀ ਹਾਂ। ਐਂਡ ਉਸ ਇੱਕ ਮੋਟੀਵੇਸ਼ਨ ਤੋਂ ਕਹਿ ਲਓ ਜਾਂ ਇੰਸਪੀਰੇਸ਼ਨ ਤੋਂ ਕਹਿ ਲਓ ਕਿ ਮੈਂ ਪਾਵਰ ਲਿਫਟਿੰਗ ਵੱਲ ਚਲੀ ਗਈ।
ਜੀ ਜਸਮੀਤ, ਜਿਵੇਂ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਕੰਪੀਟੀਸ਼ਨ 'ਚ ਪਿੱਛੇ ਪਾਰਟ ਲਿਆ ਹੋਵੇ, ਉਹਨਾਂ ਬਾਰੇ ਵੀ ਸਾਡੇ ਨਾਲ ਵੇਰਵਾ ਸਾਂਝਾ ਕਰੋ।
ਜ਼ਰੂਰ ਸੁਮੀਤ ਜੀ, ਐਕਚੁਅਲੀ ਮੈਂ ਇਹਨਾਂ ਤੋਂ ਇਹ ਜੋੜ ਮੇਲੇ ਤੋਂ ਪਹਿਲਾਂ 3 ਕੰਪੀਟੀਸ਼ਨ 'ਚ ਪਾਰਟ ਲਿੱਤਾ ਪਾਵਰ ਲਿਫਟਿੰਗ ਵਾਲੇ ਦੇ ਵਿੱਚ। ਪਹਿਲਾ ਵਾਲਾ ਤਾਂ ਮੇਰਾ ਨੋਵਿਸ ਕਹਿੰਦੇ, ਉਹਨੂੰ ਨੋਵਿਸ ਕੰਪੀਟੀਸ਼ਨ ਕਹਿੰਦੇ ਆ, ਉਹਦਾ ਮਤਲਬ ਇਹ ਹੁੰਦਾ ਕਿ ਜਿਹੜੇ ਲੋਕ ਪਾਵਰ ਲਿਫਟਿੰਗ 'ਚ ਨਵੇਂ ਆਏ ਨੇ ਉਹ ਸਿਰਫ ਉਹਨਾਂ ਵਾਸਤੇ ਹੁੰਦਾ, ਉਹਦੇ 'ਚ ਕੋਈ ਪੁਰਾਣਾ ਪਾਵਰ ਲਿਫਟਰ ਨਹੀਂ ਕੰਪੀਟ ਕਰ ਸਕਦਾ। ਉਹ ਮੈਂ ਵੈਰਬੀ ਦੇ ਵਿੱਚ ਇੱਕ ਜਿਮ ਹੈ ਉੱਥੇ ਲਿੱਤਾ ਸੀਗਾ, ਪਾਰਟ ਲਿੱਤਾ ਸੀਗਾ ਇਸ ਸਾਲ ਅਪ੍ਰੈਲ ਦੇ ਵਿੱਚ, ਤੇ ਉਸ ਟਾਈਮ ਮੇਰੇ ਨੰਬਰ ਕਾਫੀ ਲੋਅ ਸੀਗੇ ਤੇ ਸਾਰਿਆਂ ਦੇ ਹੀ ਲੋਅ ਸੀ ਉਸ ਕੰਪੀਟੀਸ਼ਨ ਦੇ ਵਿੱਚ, ਮਤਲਬ ਅਸੀਂ ਇੰਨਾ ਜ਼ਿਆਦਾ ਭਾਰ ਨਹੀਂ ਸੀ ਚੱਕ ਸਕਦੇ। ਬਟ ਉਸ ਕੰਪੀਟੀਸ਼ਨ 'ਚ ਜਾਣ ਨਾਲ ਤੁਹਾਨੂੰ ਥੋੜੀ ਟੈਕਨੀਕ ਦੀ ਸਮਝ ਲੱਗ ਜਾਂਦੀ ਹੈ, ਰੂਲਸ ਕਾਫੀ ਸਟ੍ਰਿਕਟ ਹੁੰਦੇ ਆ ਪਾਵਰ ਲਿਫਟਿੰਗ ਦੇ, ਉਹਨਾਂ ਦਾ ਪਤਾ ਲੱਗ ਜਾਂਦਾ। ਬਟ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਮੈਂ ਉਸ ਟਾਈਮ ਮਿਲੀ ਦੂਸਰੇ ਪਾਵਰ ਲਿਫਟਰਸ ਨੂੰ, ਦੂਸਰੀਆਂ ਕੁੜੀਆਂ ਨੂੰ, ਕਈ ਕੁੜੀਆਂ ਕਾਫੀ ਕੁਛ ਕੁੜੀਆਂ 50 ਤੋਂ ਉੱਤੇ ਵੀ ਸੀਗੀਆਂ, ਤੇ ਉਹਨਾਂ ਨੂੰ ਮਿਲ ਕੇ ਮੈਨੂੰ ਐਵੇਂ ਲੱਗਿਆ ਕਿ ਜੇ ਇਹ ਕਰ ਸਕਦੀਆਂ ਨੇ ਤਾਂ ਮੈਨੂੰ ਤਾਂ ਡੈਫੀਨੇਟਲੀ ਇਸ ਚੀਜ਼ ਦੇ ਵਿੱਚ ਅੱਗੇ ਜਾਣਾ ਚਾਹੀਦਾ। ਐਂਡ ਉੱਥੇ ਬਹੁਤ ਲੋਕਾਂ ਨੂੰ ਅਮੇਜ਼ਿੰਗ ਤਰੀਕੇ ਨਾਲ ਪਰਫੋਰਮ ਕਰਦਿਆਂ ਦੇਖਿਆ, ਉਹਨਾਂ ਦੀ ਕਮਿਟਮੈਂਟ ਦੇਖੀ, ਉਸ ਚੀਜ਼ ਨੇ ਬਹੁਤ ਮੋਟੀਵੇਟ ਕੀਤਾ ਤੇ ਬਹੁਤ ਮਜ਼ਾ ਆਇਆ ਉਸ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਕੇ। ਐਂਡ ਉੱਥੋਂ ਦੀ ਮੈਨੂੰ ਪੱਕਾ ਸ਼ੋਰ ਹੋ ਗਿਆ ਕਿ ਦਿਸ ਇਜ਼ ਇਹ ਇਹ ਮੈਂ ਡੈਫੀਨੇਟਲੀ ਹੋਰ ਕਰਨਾ ਚਾਹੁੰਦੀ ਹਾਂ ਫਿਊਚਰ ਦੇ ਵਿੱਚ। ਤੇ ਫਿਰ ਦੋ ਕੰਪੀਟੀਸ਼ਨ 'ਚ ਹੋਰ ਪਾਰਟ ਲਿਆ, ਇੱਕ ਦੇ ਵਿੱਚ ਮੈਨੂੰ ਗੋਲਡ ਮੈਡਲ ਵੀ ਮਿਲਿਆ। ਐਂਡ ਉਹ ਸਾਰਾ ਜਿਹੜਾ ਐਕਸਪੀਰੀਅੰਸ ਸੀਗਾ ਬਹੁਤ ਜ਼ਿਆਦਾ ਵਧੀਆ ਸੀਗਾ। ਜਿਹੜੇ ਪ੍ਰੋਫੈਸ਼ਨਲ ਪਾਵਰ ਲਿਫਟਰਸ ਹੁੰਦੇ ਨੇ ਉਹ ਬਹੁਤ ਕਮਿਟਮੈਂਟ ਨਾਲ ਟ੍ਰੇਨਿੰਗ ਕਰਦੇ ਨੇ, ਕਿਉਂਕਿ ਹੈਵੀ ਲਿਫਟ ਕਰਨ ਲਈ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਟ੍ਰੇਨ ਕਰਨਾ ਪੈਂਦਾ ਵੀਕ ਦੇ ਵਿੱਚ 3-4 ਟਾਈਮ, ਤੇ ਤੁਹਾਨੂੰ ਡਾਇਟ ਵਧੀਆ ਖਾਣੀ ਪੈਂਦੀ ਹੈ। ਜ਼ਰੂਰੀ ਨਹੀਂ ਕਿ ਇੱਦਾਂ ਦੀ ਖਾਣੀ ਪੈਂਦੀ ਕਿ ਤੁਸੀਂ ਵੇਟ ਲੂਜ਼ ਕਰੋ, ਬਟ ਇੱਦਾਂ ਦੀ ਕਿ ਤੁਸੀਂ ਟ੍ਰੇਨ ਕਰ ਸਕੋ ਅਤੇ ਤੁਸੀਂ ਰਿਕਵਰ ਕਰ ਸਕੋ ਉਸ ਟ੍ਰੇਨਿੰਗ ਤੋਂ। ਜ਼ਿਆਦਾ ਪ੍ਰੋਟੀਨ ਵਾਲੀ ਡਾਇਟ ਐਂਡ ਬਹੁਤ ਫੋਕਸਡ ਰਹਿਣਾ ਪੈਂਦਾ। ਬਟ ਇਹ ਸਾਰੀਆਂ ਚੀਜ਼ਾਂ 'ਚ ਬਹੁਤ ਮਜ਼ਾ ਆਉਂਦਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਇੰਨਾ ਹੀ ਭਾਰ ਚੱਕ ਸਕਦੇ ਹੋ ਜਾਂ ਤੁਸੀਂ ਇੰਨੇ ਹੀ ਸਟਰੋਂਗ ਹੋ, ਬਟ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਆਪਣੇ ਖੁਦ ਦੀ ਇਮੈਜੀਨੇਸ਼ਨ ਨਾਲੋਂ। ਤੇ ਇਹ ਜਿਹੜੇ ਪਿਛਲੇ 3 ਕੰਪੀਟੀਸ਼ਨ ਸੀਗੇ ਇਹ ਬਹੁਤ ਵਧੀਆ ਸੀਗੇ, ਬਟ ਹੁਣ ਤੱਕ ਦਾ ਸਭ ਤੋਂ ਵਧੀਆ ਮੇਰਾ ਕੰਪੀਟੀਸ਼ਨ ਬਾਬਾ ਬੁੱਢਾ ਜੀ ਜੋੜ ਮੇਲਾ ਵਾਲਾ ਹੀ ਰਿਹਾ ਜੋ ਪੈਕਨਮ 'ਚ ਹੋਇਆ ਸੀਗਾ। ਸਭ ਤੋਂ ਜ਼ਿਆਦਾ ਮਜ਼ਾ ਉਹਦੇ ਵਿੱਚ ਆਇਆ ਕਿਉਂਕਿ ਉਹ ਆਪਣੇ ਕਮਿਊਨਿਟੀ ਦੇ ਵਿੱਚ ਸੀਗਾ, ਆਪਣੇ ਲੋਕਾਂ ਦੇ ਵਿਚਕਾਰ ਸੀਗਾ, ਐਂਡ ਜੋ ਆਪਣੇ ਲੋਕਾਂ ਨੇ ਉਹਦੀ ਸ਼ਲਾਘਾ ਕੀਤੀ ਐਂਡ ਉਹਦੇ ਵਿੱਚ ਇੰਟਰਸਟ ਸ਼ੋਅ ਕੀਤਾ ਉਹ ਬਿਲਕੁਲ ਡਿਫਰੈਂਟ ਫੀਲਿੰਗ ਸੀਗੀ ਜੀ।
ਜੀ ਜਸਮੀ, ਜਿਵੇਂ ਕਿ ਤੁਸੀਂ ਦੱਸਿਆ ਕਿ ਰੈਗੂਲਰ ਟ੍ਰੇਨਿੰਗ ਕਰਦੇ ਹੋ, ਡਾਇਟ ਵੀ ਮੇਨਟੇਨ ਕਰਨੀ ਪੈਂਦੀ ਹੈ ਅਤੇ ਮਦਰ ਵੀ ਹੋ, ਅਤੇ ਨਾਲ ਨਾਲ ਤੁਸੀਂ ਜਿਵੇਂ ਇਹਨਾਂ ਕੰਟਰੀਜ਼ ਦੇ ਵਿੱਚ ਸਰਵਾਈਵ ਕਰਨਾ ਵੀ ਔਖਾ ਹੁੰਦਾ, ਕੰਮ ਕਾਰ ਵੀ ਕੁਛ ਹੋਰ ਵੀ ਕਰਦੇ ਹੋ?
ਹਾਂਜੀ, ਮੈਂ ਐਕਚੁਲੀ ਜੀ ਮੋਰਗੇਜ ਬ੍ਰੋਕਰ ਹਾਂ। ਇਹ ਬਿਜ਼ਨਸ ਮੈਂ ਸਾਲ ਦੇ ਸ਼ੁਰੂ ਦੇ ਵਿੱਚ ਸ਼ੁਰੂ ਕੀਤਾ, ਸੋ ਇਹ ਨਵਾਂ ਬਿਜ਼ਨਸ ਆ ਐਂਡ ਬਿਜ਼ਨਸ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ। ਬਟ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ ਹੈ ਐਂਡ ਐਕਸਕਿਊਜ਼ ਵੀ ਬਹੁਤ ਕਈ ਵਾਰੀ ਦਿਮਾਗ 'ਚ ਆਉਂਦੀਆਂ ਨੇ ਕਿ ਨਹੀਂ ਨਹੀਂ ਅੱਜ ਰਹਿ ਲੈਂਦੀ ਹਾਂ ਜਾਂ ਆਰਾਮ ਕਰ ਲੈਂਦੀ ਹਾਂ ਜਾਂ ਫਿਰ ਕੁਛ ਹੋਰ ਕਰ ਲੈਂਦੀ ਹਾਂ। ਬਟ ਆਈ ਥਿੰਕ ਕਿ ਇਹ ਸਾਰਾ ਕੁਛ ਇਸ ਤਰੀਕੇ ਨਾਲ ਹੀ ਪੋਸੀਬਲ ਹੋਇਆ ਕਿਉਂਕਿ ਮੈਂ ਇੱਕ ਡਿਸਿਪਲਿਨ ਸ਼ੁਰੂ ਕਰ ਦਿੱਤਾ ਵੇਟ ਟ੍ਰੇਨਿੰਗ ਵਾਲਾ, ਜਿਹਦੇ ਕਰਕੇ ਮੇਰਾ ਪੂਰਾ ਦਿਨ ਇੱਕ ਰੂਟੀਨ ਦੇ ਵਿੱਚ ਬੱਜ ਗਿਆ ਬਹੁਤ ਚਿਰ ਤੋਂ, ਪਿਛਲੇ 1.5 ਸਾਲਾਂ ਤੋਂ। ਮੇਰਾ ਖਾਣ ਪੀਣ ਇੱਕ ਰੂਟੀਨ ਦੇ ਵਿੱਚ ਬੱਜ ਗਿਆ, ਸਾਰਾ ਕੁਛ ਇੱਕ ਡਿਸਿਪਲਿਨ ਦੇ ਵਿੱਚ ਆ ਗਿਆ। ਤੇ ਜੋ ਵੀ ਕੁਛ ਮੈਨੂੰ ਲੱਗਦਾ ਪੋਸੀਬਲ ਹੋਇਆ ਮੈਂਟਲੀ ਫਿਜ਼ੀਕਲੀ ਉਹ ਇੱਕ ਡਿਸਿਪਲਿਨ 'ਚ ਰਹਿਣ ਕਰਕੇ ਹੋਇਆ ਵਾ। ਜੇ ਸ਼ਾਇਦ ਮੈਂ ਵੇਟ ਟ੍ਰੇਨਿੰਗ ਨਾ ਕਰਦੀ ਹੁੰਦੀ ਤੇ ਮੈਨੂੰ ਲੱਗਦਾ ਕਿ ਮੈਨੂੰ ਆਫਟਰ ਮੇਰੇ ਸਨ ਹੋਣ ਤੋਂ ਬਾਅਦ, ਬੇਟਾ ਹੋਣ ਤੋਂ ਬਾਅਦ ਸ਼ਾਇਦ ਸਾਰਾ ਕੁਛ ਇੰਨਾ ਵਧੀਆ ਮੈਨੇਜ ਨਹੀਂ ਕਰ ਹੋਣਾ ਸੀ ਕਿਉਂਕਿ ਮੇ ਬੀ ਲਾਈਫ 'ਚ ਇੰਨਾ ਡਿਸਿਪਲਿਨ ਨਹੀਂ ਸੀ ਹੋਣਾ।
ਜੀ ਜਸਮੀਤ, ਤੇ ਭਾਰਤ ਤੋਂ ਪਿਛੋਕੜ ਕਿੱਥੋਂ ਆ ਤੁਹਾਡਾ?
ਜੀ ਮੈਂ ਲੁਧਿਆਣੇ ਤੋਂ, ਖਾਸ ਲੁਧਿਆਣੇ ਤੋਂ, ਪੰਜਾਬ ਤੋਂ।
ਜੀ, ਤੇ ਇੱਥੇ ਆਇਆ ਨੂੰ ਕਿੰਨਾ ਸਮਾਂ ਹੋ ਗਿਆ?
ਮੈਨੂੰ 11 ਸਾਲ ਹੋ ਗਏ ਜੀ।
ਜੀ ਜਸਮੀਤ, ਤੇ ਜਾਂਦੇ ਜਾਂਦੇ ਕੋਈ ਹੋਰ ਖਾਸ ਗੱਲ ਜਾਂ ਕੋਈ ਖਾਸ ਸੁਨੇਹਾ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ?
ਹਾਂਜੀ ਜ਼ਰੂਰ ਸੁਮਿਤ ਜੀ, ਮੈਂ ਬਹੁਤ ਤੁਹਾਡਾ ਡੈਫੀਨੇਟਲੀ ਅਗੇਨ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਤਾਂ ਸਾਡੇ ਮੇਲੇ ਦੀ ਪਾਵਰ ਲਿਫਟਿੰਗ ਨੂੰ ਕਵਰ ਕੀਤਾ ਤੇ ਇੱਕ ਤੁਸੀਂ ਮੇਰੀ ਸਟੋਰੀ ਅੱਗੇ ਲੈ ਕੇ ਆ ਰਹੇ ਹੋ। ਕਿਉਂਕਿ ਮੈਂ ਸਾਰੀਆਂ ਕੁੜੀਆਂ ਨੂੰ ਕਹਿਣਾ ਚਾਹੁੰਦੀ ਹਾਂ, ਆਪਣੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਲੀਜ਼ ਆਪਣੇ ਆਪ ਨੂੰ, ਚਾਹੇ ਤੁਸੀਂ ਯੰਗ ਹੋ ਜਾਂ ਫਿਰ ਤੁਸੀਂ ਤੁਹਾਡਾ ਬੇਬੀ ਹੋ ਗਿਆ ਐਂਡ ਤੁਸੀਂ ਤੁਹਾਡੀ ਹੈਲਥ ਇੰਨੀ ਸਹੀ ਨਹੀਂ ਹੈਗੀ, ਪਲੀਜ਼ ਤੁਸੀਂ ਆਪਣੇ ਆਪ ਨੂੰ ਵੀਕ ਨਾ ਸਮਝੋ। ਸਿਰਫ ਵੇਟ ਲੋਸ ਹੀ ਮੋਟਿਵ ਨਹੀਂ ਹੋਣਾ ਚਾਹੀਦਾ ਵਰਕਆਊਟ ਕਰਨ ਦਾ, ਸਟਰੋਂਗ ਹੋਣਾ ਹੋਣਾ ਚਾਹੀਦਾ। ਜਦੋਂ ਆਪਾਂ ਵਰਕਆਊਟ ਕਰਦੇ ਹਾਂ ਸਪੈਸ਼ਲੀ ਵੇਟਸ ਦੇ ਨਾਲ, ਕਿਸੇ ਵੀ ਤਰ੍ਹਾਂ ਦਾ ਦੇ ਵੇਟ ਟ੍ਰੇਨਿੰਗ ਪ੍ਰੋਗਰਾਮ ਨੂੰ ਫੋਲੋ ਕਰਦੇ ਹਾਂ, ਡਜ਼ਨਟ ਹੈਵ ਟੂ ਬੀ ਪਾਵਰ ਲਿਫਟਿੰਗ, ਤੇ ਉਹਦੇ ਨਾਲ ਆਪਣੀ ਮਸਲ ਮਾਸ ਇਨਕਰੀਜ਼ ਹੁੰਦਾ, ਬੋਨ ਡੈਂਸਿਟੀ ਇਨਕਰੀਜ਼ ਹੁੰਦੀ ਆ, ਜਿਹੜੀ ਕਿ ਬਹੁਤ ਜ਼ਰੂਰੀ ਆ, ਕਿਉਂਕਿ ਮੈਂ ਜਦੋਂ ਵੀ ਕਿਸੇ ਦੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਉਹਨਾਂ ਦੀਆਂ ਮੰਮੀਆਂ ਨੂੰ ਦੇਖਦੀ ਹਾਂ, ਸਭ ਦੀ ਮੰਮੀਆਂ ਦੇ ਗੋਡੇ ਦੁਖਦੇ ਨੇ, ਬੈਕ ਦੁਖਦੀ ਆ ਉਹਨਾਂ ਦੇ, ਉਹਨਾਂ ਨੂੰ ਆਰਥਰਾਈਟਸ ਹੋਇਆ ਜਿਹਨੂੰ ਗਠੀਆ ਕਹਿੰਦੇ ਆ, ਮੋਸਟਲੀ ਪੇਰੈਂਟਸ ਦੇ ਵਿੱਚ ਇਹ ਮੰਮੀਆਂ ਨੂੰ ਪ੍ਰੋਬਲਮ ਹੁੰਦੀ ਆ, ਤੇ ਫਾਦਰਸ ਯੂਜਲੀ ਠੀਕ ਹੁੰਦੇ ਨੇ, ਕਿਉਂਕਿ ਆਪਣੇ ਕਲਚਰ ਦੇ ਵਿੱਚ ਔਰਤਾਂ ਨੂੰ ਆਦਤ ਹੈ ਟੂ ਮੱਚ ਬਾਕੀਆਂ ਦੀ ਕੇਅਰ ਕਰਨ ਦੀ ਬਟ ਆਪਣੀ ਕੇਅਰ ਨਾ ਕਰਨ ਦੀ।
ਬਿਲਕੁਲ।
ਸੋ ਮੈਂ ਚਾਹੁੰਦੀ ਹਾਂ ਕਿ ਪਲੀਜ਼ ਆਪਾਂ ਹੁਣ ਨਵੀਂ ਜਨਰੇਸ਼ਨ ਆ, ਆਪਾਂ ਆਪਣੀਆਂ ਮੰਮੀਆਂ ਵਾਂਗੂ ਨਾ ਬਣੀਏ, ਆਪਾਂ ਆਪਣੀ ਵੀ ਕੇਅਰ ਕਰੀਏ ਐਵਰੀ ਡੇ। ਜੇ ਤੁਸੀਂ ਜ਼ਿਆਦਾ ਟਾਈਮ ਨਹੀਂ ਕੱਢ ਸਕਦੇ, 10 ਤੋਂ 15 ਮਿੰਟ ਕੱਢ ਕੇ ਆਪਣੀ ਕੇਅਰ ਕਰੋ, ਆਪਣੇ ਵਾਸਤੇ ਖਾਓ, ਵਧੀਆ ਫੂਡ ਖਾਓ, ਆਪਣੇ ਵਾਸਤੇ ਟ੍ਰੇਨਿੰਗ ਕਰੋ, ਕਿਉਂਕਿ ਇੱਥੇ ਦਾ ਜੋ ਲਾਈਫ ਸਟਾਈਲ ਹੈਗਾ ਉਹ ਇੱਦਾਂ ਦਾ ਲਾਈਫ ਸਟਾਈਲ ਹੈ ਕਿ ਇਹਦੇ 'ਚ ਮੂਵਮੈਂਟ ਨਹੀਂ ਹੈਗੀ ਜ਼ਿਆਦਾ। ਜਾਂ ਤਾਂ ਤੁਸੀਂ ਸਾਰਾ ਦਿਨ ਖੜੇ ਰਹਿੰਦੇ ਹੋ ਜਾਂ ਫਿਰ ਤੁਸੀਂ ਸਾਰਾ ਦਿਨ ਬੈਠੇ ਰਹਿੰਦੇ ਹੋ। ਆਪਣੀ ਜਿਹੜੀ ਬੋਡੀ ਆ ਉਹ ਡਿਜ਼ਾਈਨ ਹੈ ਮੂਵ ਹੋਣ ਵਾਸਤੇ। ਜਦੋਂ ਆਪਾਂ ਨੂੰ ਮੂਵ ਨਹੀਂ ਕਰਦੇ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਨਵਾਈਟ ਕਰ ਰਹੇ ਹਾਂ, ਜਿਹੜੀਆਂ ਕਿ ਮੇ ਵੀ ਆਪਾਂ ਨੂੰ ਹੁਣ ਨਹੀਂ ਪਤਾ ਲੱਗਦੀਆਂ ਬਟ ਓਲਡ ਏਜ 'ਚ ਪਤਾ ਲੱਗਣਗੀਆਂ। ਸੋ ਪਹਿਲਾਂ ਹੀ ਪਲੀਜ਼ ਆਪਣੇ ਸਿਹਤ ਵਾਸਤੇ, ਐਂਡ ਇਸ ਜਿਹੜੀ ਮੂਵਮੈਂਟ ਹੈ, ਵੇਟ ਟ੍ਰੇਨਿੰਗ ਹੈ, ਇਹ ਸਿਰਫ ਸਿਹਤ ਵਾਸਤੇ ਨਹੀਂ ਹੈ, ਤੁਹਾਡੇ ਮਾਨਸਿਕ ਬੈਲੈਂਸ ਵਾਸਤੇ ਵੀ ਹੈ। ਸੋ ਪਲੀਜ਼ ਟੇਕ ਦੈਟ ਟਾਈਮ ਆਊਟ, ਆਪਣੇ 'ਤੇ ਫੋਕਸ ਕਰੋ 10 ਤੋਂ 15 ਮਿੰਟ, ਹਾਫ ਐਨ ਆਵਰ ਹਰ ਰੋਜ਼, ਅਤੇ ਓਵਰ ਟਾਈਮ ਤੁਹਾਨੂੰ ਇਹਦੇ ਬਹੁਤ ਵਧੀਆ ਰਿਜ਼ਲਟਸ ਮਿਲਣਗੇ ਐਂਡ ਤੁਹਾਡੀ ਬੋਡੀ ਤੁਹਾਨੂੰ ਥੈਂਕ ਕਰੂਗੀ।
ਬਿਲਕੁਲ ਸਹਿਮਤ ਆ ਜਸਮੀਤ ਮੈਂ ਤੁਹਾਡੀ ਗੱਲ ਤੋਂ। ਜ਼ਰੂਰ ਹਾਲਾਤਾਂ ਵਿੱਚ ਸੋਚ ਵਿੱਚ ਸੁਧਾਰ ਆਇਆ, ਪਰ ਮੈਂ ਕਹੂੰਗੀ ਕਿ ਹਜੇ ਵੀ ਲੰਬਾ ਸਫ਼ਰ ਤੈਅ ਕਰਨਾ ਕੁੜੀਆਂ ਲਈ ਬਾਕੀ ਹੈ। ਤੇ ਜਸਮੀਤ ਪ੍ਰੋਗਰਾਮ ਵਿੱਚ ਸਾਂਝ ਪਾਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਜੀ ਤੁਹਾਡਾ ਵੀ ਸੁਮੇਤ ਕੌਰ ਜੀ, ਵੀ ਤੁਸੀਂ ਸਟੋਰੀ ਸ਼ੇਅਰ ਕਰ ਰਹੇ ਹੋ ਮੇਰੀ, ਐਂਡ ਇਹਨੂੰ ਸੁਣ ਕੇ ਜੇ ਆਪਣੀਆਂ ਥੋੜੀਆਂ ਜਿਹੀਆਂ ਵੀ ਭੈਣਾਂ ਆਪਣੇ ਤੇ ਫੋਕਸ ਕਰਨਗੀਆਂ ਤਾਂ ਆਪਣਾ ਪਰਪਸ ਸੋਲਵ ਹੋ ਗਿਆ ਦਾ ਮਤਲਬ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।